ਸੈਨੇਟ ਲਈ ਇਹ ਸਾਲ ਬੜਾ ਕਮਾਲ ਦਾ ਰਿਹਾ ਹੈ। ਸੈਨੇਟ ਦੇ ਵੋਟਿੰਗ ਪ੍ਰਬੰਧ ਵਿਚ ਇਕ ਪੀੜੀ ਵਿਚ ਇਕੋ ਵਾਰ ਹੋਣ ਵਾਲੇ ਬਦਲਾਵਾਂ ਤੋਂ ਬਾਅਦ 1987 ਤੋਂ ਬਾਅਦ ਦੇਸ਼ ਦੀਆਂ ਪਹਿਲੀਆਂ ਡਬਲ ਡੈਸੋਲਿਊਸ਼ਨ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਨੇ ਫੈਡਰੇਸ਼ਨ ਤੋਂ ਬਾਅਦ ਆਸਟ੍ਰੇਲੀਆ ਨੂੰ ਸਭ ਤੋਂ ਵਿਭਿੰਨ ਅਤੇ ਵੰਡਿਆ ਹੋਇਆ ਸੈਨੇਟ ਦਿੱਤਾ ਤੇ ਹੁਣ ਜਿਵੇਂ ਇਹ ਸਾਲ ਮੁੱਕਣ ਨੂੰ ਆਇਆ ਹੈ ਉਤਲੇ ਸਦਨ ਵਿਚ ਪਰੇਸ਼ਾਨੀ ਜਾਰੀ ਹੈ ਅਤੇ ਸੈਨੇਟ ਦੀ ਬਨਾਵਟ ਉੱਤੇ ਫਿਰ ਤੋਂ ਸ਼ੰਕਾ ਜਤਾਈ ਜਾ ਰਹੀ ਹੈ। 2016 ਦੀਆਂ ਫੈਡਰਲ ਚੋਣਾਂ ਤੋਂ ਬਾਅਦ ਕੋਲੀਜਨ ਦੇ 30 ਸੈਨੇਟਰਸ ਸਨ, ਲੇਬਰ ਦੇ ਇੱਕ ਵੱਧ ਕੇ 26 ਸਨ ਅਤੇ ਗ੍ਰੀਨਸ ਦੇ ਇੱਕ ਘੱਟ ਕੇ 9 ਸੈਨੇਟਰਸ ਬਚੇ ਸਨ। ਕ੍ਰਾਸ ਬੈਂਚ ਦੇ ਸੈਨੇਟਰਸ 8 ਤੋਂ ਵੱਧ ਕੇ 11 ਤੱਕ ਪਹੁੰਚੇ। ਇਸਦਾ ਮਤਲਬ ਸੀ ਕਿ ਕੋਈ ਵੀ ਕਾਨੂੰਨ ਜਾਂ ਮੋਸ਼ਨ ਪਾਸ ਕਰਵਾਉਣ ਲਈ ਕੋਲੀਜਨ ਨੂੰ 9 ਹੋਰ ਵੋਟਸ ਦੀ ਜ਼ਰੂਰਤ ਸੀ। ਉਸ ਸਮੇਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਹ ਮੰਨਿਆ ਕਿ ਉਨ੍ਹਾਂ ਨੂੰ ਆਪਣਾ ਏਜੰਡਾ ਸੈਨੇਟ ਵਿਚ ਪਾਸ ਕਰਵਾਉਣ ਲਈ ਕ੍ਰਾਸ ਬੈਂਚ ਦੀ ਜ਼ਰੂਰਤ ਹੈ।
I'm not going to speculate about negotiations with senators. I'm certainly not going to negotiate in advance. We don't have a majority in the Senate, so we will be talking to all of the senators and seeking to secure their support for this important legislation. We believe we will win their support.
ਸਾਲ ਦੇ ਅਖੀਰ ਵਿੱਚ ਇੰਜ ਜਾਪਦਾ ਹੈ ਕਿ ਮਿਸਟਰ ਟਰਨਬੁਲ ਨੇ ਸੈਨੇਟ ਵਿੱਚ ਆਪਣਾ ਰਾਹ ਲੱਭ ਲਿਆ ਹੈ। ਸਰਕਾਰ ਆਪਣੇ ਆਸਟ੍ਰੇਲੀਅਨ ਬਿਲਡਿੰਗ ਐਂਡ ਕੰਸਟਰਕਸ਼ਨ ਨਿਯਮ, ਰਜਿਸਟਰਡ ਆਰਗੇਨਾਈਜੇਸ਼ਨ ਬਿੱਲ, ਬੈਕਪੈਕਰ ਟੈਕਸ ਅਤੇ ਤਕਰੀਬਨ ਸਾਰੇ ਵੈਲਫੇਅਰ ਬਦਲਾਵ ਪਾਸ ਕਰਵਾਉਣ ਵਿੱਚ ਸਫਲ ਰਹੀ ਹੈ। ਪਰ ਟਰਨਬੁਲ ਸਰਕਾਰ ਆਪਣਾ 50 ਬਿਲੀਅਨ ਡਾਲਰਾਂ ਦਾ ਕੰਪਨੀ ਟੈਕਸ ਕੱਟਸ ਦਾ 10 ਸਾਲ ਦਾ ਪਲਾਨ ਪਾਸ ਕਰਵਾਉਣ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਇਸ ਪਲਾਨ ਤਹਿਤ ਇੱਕ ਸਾਲ ਵਿੱਚ 10 ਮਿਲੀਅਨ ਟਰਨ ਓਵਰ ਤੋਂ ਥੱਲੇ ਵਾਲੀਆਂ ਕੰਪਨੀਜ਼ ਦੇ ਕਰ ਘਟਾ ਦਿੱਤੇ ਜਾਣਗੇ, ਜਿਸ ਤੋਂ ਬਾਅਦ 2026-2027 ਤੱਕ ਵੱਡੇ ਉਦਯੋਗਾਂ ਉੱਤੇ ਵੀ ਕੱਟ ਲਗਾਏ ਜਾਣਗੇ ਜੋ ਸਭ ਉਸ ਸਮੇਂ 25% ਰੇਟ ਭਰ ਰਹੇ ਹੋਣਗੇ। ਲੇਬਰ ਅਤੇ ਗ੍ਰੀਨਜ਼ ਸਿਰਫ ਛੋਟੇ ਉਦਯੋਗਾਂ ਲਈ ਕਟੌਤੀ ਦਾ ਸਮਰਥਨ ਕਰ ਰਹੇ ਹਨ। ਸਰਕਾਰ ਦੇ ਉਤਲੇ ਸਦਨ ਵਿਚ ਇਸ ਸੰਬੰਧੀ ਬਿਹਤਰ ਸੰਭਾਵਨਾ ਸੀ ਜਿੱਥੇ ਸੈਨੇਟਰ ਰੌਬ ਕਾਲੇਟਨ ਅਤੇ ਬੌਬ ਡੇ ਦੀ ਇਸ ਦੇ ਪੱਖ ਵਿਚ ਵੋਟ ਕਰਨ ਦੀ ਸੰਭਾਵਨਾ ਸੀ, ਪਰ ਸੈਨੇਟਰ ਕਾਲੇਟਨ ਅਤੇ ਸੈਨੇਟਰ ਡੇ ਦੋਹੇ ਆਪਣੇ ਅਸਥਾਨ ਸੰਬੰਧੀ ਹਾਈ ਕੋਰਟ ਵਿਚ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਜੇ ਉਹ ਚੁਣੌਤੀ ਬਰਕਰਾਰ ਰੱਖੀ ਜਾਂਦੀ ਹੈ ਤਾਂ ਕੋਈ ਇੱਕ ਵੀ ਉਤਲੇ ਸਦਨ ਵਿਚ ਇਸ ਨਾਜ਼ੁਕ ਸੰਤੁਲਨ ਨੂੰ ਵਿਗਾੜ ਸਕਦਾ ਹੈ। ਹਾਈ ਕੋਰਟ ਦੇ ਜੱਜਸ ਨੇ ਅਜੇ ਇਨ੍ਹਾਂ ਦੋ ਵਿਅਕਤੀਆਂ ਦਾ ਮੁਕੱਦਰ ਨਹੀਂ ਤੈਅ ਕੀਤਾ ਹੈ। ਸੈਨੇਟਰ ਕਲਟਨ ਨਾਲ ਸੰਬੰਧਿਤ ਕੇਸ ਆਸਾਨ ਹੈ। ਸੰਵਿਧਾਨ ਇਹ ਸਾਫ਼ ਕਹਿੰਦਾ ਹੈ ਕਿ ਉਹ ਵਿਅਕਤੀ ਸੰਸਦ ਵਿਚ ਨਹੀਂ ਬੈਠ ਸਕਦਾ ਜੋ ਵਿਅਕਤੀ ਇਜ਼ ਕਨਵਿਕਟਿਡ ਐਂਡ ਇਜ਼ ਅੰਡਰ ਸੈਂਟੈਂਸ ਔਰ ਸਬਜੈਕਟ ਟੂ ਬੀ ਸੈਂਟੈਂਸਡ ਫਾਰ ਐਨੀ ਓਫੈਂਸਿਜ਼ ਪਨਿਸ਼ੇਬਲ ਬਾਏ ਇੰਪ੍ਰਿਜ਼ਨਮੈਂਟ ਫਾਰ ਅ ਈਅਰ ਔਰ ਲੌਂਗਰ। ਯਾਨੀ ਕਿ ਜਿਸ ਵਿਅਕਤੀ ਨੂੰ ਦੋਸ਼ੀ ਪਾਇਆ ਗਿਆ ਹੈ ਤੇ ਸਜ਼ਾ ਦੇ ਅਧੀਨ ਹੈ ਜਾਂ ਜਿਸ ਨੂੰ ਸਜ਼ਾ ਹੋ ਸਕਦੀ ਹੈ, ਅਜਿਹੇ ਕਿਸੇ ਵੀ ਜੁਰਮ ਲਈ ਜਿਸ ਦੀ ਸਜ਼ਾ 1 ਸਾਲ ਦੀ ਜੇਲ੍ਹ ਜਾਂ ਜ਼ਿਆਦਾ ਹੋ ਸਕਦੀ ਹੈ, ਉਹ ਵਿਅਕਤੀ ਸੰਸਦ ਵਿਚ ਨਹੀਂ ਬੈਠ ਸਕਦਾ। ਸੈਨੇਟਰ ਕਲਟਨ ਦੇ ਨਾਂ ਤੇ ਚੋਣਾਂ ਵਾਲੇ ਦਿਨ ਲਾਰਸਨੀ ਜਾਂ ਚੋਰੀ ਦਾ ਇਲਜ਼ਾਮ ਲੱਗਿਆ ਸੀ, ਜਿਸ ਕਾਰਨ ਕਾਮਨਵੈਲਥ ਇਹ ਬਹਿਸ ਕਰ ਰਿਹਾ ਹੈ ਕਿ ਉਹ ਸੰਵਿਧਾਨ ਮੁਤਾਬਕ ਡਿਸਕੁਆਲੀਫਾਈ ਹੋ ਜਾਂਦੇ ਹਨ। ਉਧਰ ਸੈਨੇਟਰ ਇਹ ਬਹਿਸ ਕਰ ਰਹੇ ਹਨ ਕਿ ਇਹ ਇਲਜ਼ਾਮ ਬਾਅਦ ਵਿਚ ਰਫਾ ਦਫਾ ਕਰ ਦਿੱਤੇ ਗਏ ਸਨ ਤੇ ਇਸਦਾ ਉਨ੍ਹਾਂ ਦੇ ਕਾਰਜਕਾਲ ਉੱਤੇ ਅਸਰ ਨਹੀਂ ਪੈਣਾ ਚਾਹੀਦਾ। ਜੇ ਉਨ੍ਹਾਂ ਦੀ ਚੋਣ ਇਨਵੈਲਿਡ ਜਾਂ ਗਲਤ ਘੋਸ਼ਿਤ ਕਰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਸਾਲੇ ਪੀਟਰ ਜੋਰਜੀਓ ਦੀ ਉਨ੍ਹਾਂ ਦੀ ਜਗ੍ਹਾ ਸੰਭਾਲਣ ਦੀ ਸੰਭਾਵਨਾ ਹੋ ਸਕਦੀ ਹੈ, ਜੋ ਕਿ ਵਨ ਨੇਸ਼ਨ ਦੀ ਵੈਸਟਰਨ ਆਸਟ੍ਰੇਲੀਆ ਦੀ ਸੈਨੇਟ ਟਿਕਟ ਉੱਤੇ ਚੋਣਾਂ ਸਮੇਂ ਨੰਬਰ 2 ਤੇ ਸਨ। ਪਰ ਸੈਨੇਟਰ ਕਲਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਲੱਗਦਾ ਕਿ ਨੌਬਤ ਇਸ ਤੱਕ ਪਹੁੰਚੇਗੀ।
Like Ned Kelly said, such is life. I just have to see how we go and put up. But, you know, I feel very confident. I don't know how the government's going to argue, annulment.
ਬੌਬ ਡੇ ਦਾ ਕਿੱਸਾ ਜ਼ਰਾ ਗੁੰਝਲਦਾਰ ਹੈ। ਉਨ੍ਹਾਂ ਬਾਰੇ ਇਹ ਚਿੰਤਾ ਹੈ ਕਿ ਸ਼ਾਇਦ ਉਨ੍ਹਾਂ ਦੀ ਆਪਣੇ ਐਡਲੇਡ ਇਲੈਕਟੋਰਲ ਆਫਿਸ ਵਿਚ ਵਿੱਤੀ ਰੁਚੀ ਸੀ ਤੇ ਕੀ ਉਹਨਾਂ ਨੇ ਸੰਸਦੀ ਲੋਕਾਂ ਦੇ ਬੌਧਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਜੇ ਉਹਨਾਂ ਦੀ ਚੋਣ ਗਲਤ ਘੋਸ਼ਿਤ ਹੋ ਜਾਂਦੀ ਹੈ ਤਾਂ ਇੱਕ ਨਵੇਂ ਸੈਨੇਟਰ ਦੀ ਕਾਊਂਟਬੈਕ ਦੁਆਰਾ ਚੋਣ ਕੀਤੀ ਜਾਵੇਗੀ। ਸੰਵਿਧਾਨਕ ਵਕੀਲ ਜਾਰਜ ਵਿਲੀਅਮਸ ਦਾ ਕਹਿਣਾ ਹੈ ਕਿ ਕਚਹਿਰੀ ਇਸ ਕੇਸ ਨੂੰ ਗੰਭੀਰਤਾ ਨਾਲ ਵੇਖੇਗੀ।
In a case like this, you normally would expect the High Court would act as quickly as possible, as it does with elections and other matters of political sensitivity, because obviously one vote in the Senate at the moment could make a big difference.
ਪਰ ਇਹ ਸਿਰਫ ਸੈਨੇਟਰ ਡੇ ਅਤੇ ਕਲਟਨ ਦਾ ਨਸੀਬ ਹੀ ਨਹੀਂ ਹੈ ਜੋ ਮਿਸਟਰ ਟਰਨਬੁਲ ਲਈ ਸਿਰਦਰਦ ਬਣਿਆ ਹੋਇਆ ਹੈ। ਬੈਕ ਬੈਂਚਸ ਵਿਚਕਾਰ ਇਹ ਕਲਪਨਾ ਵੱਧਦੀ ਜਾ ਰਹੀ ਹੈ ਕਿ ਸੁਰੱਖਿਆ ਮੰਤਰੀ ਮਰੀਸ ਪਾਈਨ, ਅਟਾਰਨੀ ਜਨਰਲ ਜਾਰਜ ਬ੍ਰੈਂਡਿਸ ਅਤੇ ਇੰਡੀਜਨਸ ਅਫੇਅਰਸ ਮਿਨਿਸਟਰ ਨਾਈਜਲ ਸਕਲੀਅਨ ਆਪਣੀ ਗੱਦੀ ਗਵਾ ਸਕਦੇ ਹਨ। ਸੈਨੇਟਰ ਬ੍ਰੈਂਡਿਸ ਇਸ ਵਿਵਾਦ ਵਿਚ ਘਿਰੇ ਹੋਏ ਹਨ ਕਿ ਉਨ੍ਹਾਂ ਨੇ ਬੈਲ ਗਰੁੱਪ ਦੇ ਕੇਸ ਸੰਬੰਧੀ ਕਾਮਨਵੈਲਥ ਦੀ ਬਜਾਏ ਵੈਸਟ ਆਸਟ੍ਰੇਲੀਆ ਦੀ ਲਿਬਰਲ ਸਰਕਾਰ ਦਾ ਪੱਖ ਲਿਆ ਹੈ। ਵਿਰੋਧੀ ਧਿਰ ਦੇ ਆਗੂ ਬਿਲ ਸ਼ੌਰਟਨ ਨੇ ਆਪਣੇ ਲੇਬਰ ਕੌਕਸ ਨੂੰ ਇਹ ਦੱਸਿਆ ਹੈ ਕਿ ਉਹ ਇਹ ਮੰਨਦੇ ਹਨ ਕਿ ਸੈਨੇਟਰ ਬ੍ਰੈਂਡਿਸ ਨਵੇਂ ਸਾਲ ਵਿਚ ਵਾਪਸ ਨਹੀਂ ਆਉਣਗੇ।
I don't think it's a matter of if the worst attorney general in Australia resigns. I just think it's a matter of when. I don't think that Malcolm Turnbull's got the guts to sack the most accident-prone and incompetent minister in an accident-prone and incompetent government whilst Parliament sits. But as soon as the Christmas turkey goes in the oven, George Brandis will be cooked.
Par Malcolm Turnbull ne is maamle vich khiche jaan ton inkaar kita hai.
I have an excellent ministry. I'm delighted with the hard work my colleagues are undertaking, and it is measured in results, and the results are building up. We are delivering.
ਇਹ ਕਲਪਨਾ ਉਸ ਸਮੇਂ ਆਈ ਹੈ ਜਦ ਮਿਸਟਰ ਟਰਨਬੁਲ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੂੰ ਇੱਕ ਫਰੰਟ ਬੈਂਚ ਪੋਜੀਸ਼ਨ ਉੱਤੇ ਰੱਖਿਆ ਜਾਵੇ ਜੋ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਹ ਨਹੀਂ ਕਰਨਗੇ। ਪਰ ਇਹ ਮਿਸਟਰ ਐਬਟ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਮਿਸਟਰ ਟਰਨਬੁਲ ਲਈ ਸਭ ਤੋਂ ਵੱਡਾ ਸਿਰਦਰਦ ਬਣ ਸਕਦੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕਈ ਬੈਕ ਬੈਂਚ ਸੈਨੇਟਰਸ ਮਿਸਟਰ ਐਬਟ ਨੂੰ ਵਾਪਸ ਲਿਆਉਣ ਲਈ ਕਾਹਲੇ ਪੈ ਰਹੇ ਹਨ। ਪਰ ਡਿਫੈਂਸ ਇੰਡਸਟਰੀ ਮਿਨਿਸਟਰ ਕ੍ਰਿਸਟੋਫਰ ਪਾਈਨ ਨੇ ਕਿਹਾ ਹੈ ਕਿ ਅਜਿਹੀ ਚਿੰਤਾ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਮਾਮਲਾ ਹਮੇਸ਼ਾ ਲਈ ਸੁਲਝਾ ਲਿਆ ਗਿਆ ਹੈ।
Tony Abbott and Malcolm Turnbull despise each other.
Not true.
Are you serious?
Absolutely serious. They are very old friends. Of course, they have a difference of opinion about who the Prime Minister should be. That's been played out in public. We know that.
Yeah.
And Malcolm Turnbull is the Prime Minister.
Jo gal pakki hai, oh eh hai ki jad Senate nave saal di February vich wapas aavega, ta 12 mahinyan to thode baad hi eh Senate da teesra nava roop hovega. Par eh nava roop ki hovega, eh ta sama hi dassega.